ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ ਗੁਰੂ ਨਾਨਕ ਚਮਤਕਾਰ। ਉਸ ਵਿੱਚ ਇੱਕ ਪ੍ਰਸੰਗ ਹੈ ਭਾਈ ਚੰਡਾ ਜੀ ਉਹਦਾ, ਜਿਸ ਦਾ ਪਹਿਲਾ ਹਿੱਸਾ ਜੀ ਨੂੰ ਪੜ੍ਹ ਕੇ ਸੁਣਾਇਆ ਸੀ। ਇਸ ਦੂਸਰੇ ਹਿੱਸੇ ਵਿੱਚ ਭਾਈ ਚੰਡਾ ਜੀ ਅਤੇ ਭਾਈ ਮਰਦਾਨਾ ਜੀ ਦੇ ਆਪਸ ਵਿੱਚ ਵਾਰਤਾਲਾਪ ਹੈ, ਜਿਸ ਵਿੱਚ ਭਾਈ ਚੰਡਾ ਜੀ ਭਾਈ ਮਰਦਾਨਾ ਜੀ ਨੂੰ ਪੁੱਛਦਾ ਹੈ ਕਿ ਤੁਸੀਂ ਤਾਂ ਸ਼ਬਦ ਦੇ ਪ੍ਰੇਮੀ, ਰਾਗ ਵਿੱਦਿਆ ਦੇ ਜਾਣੂ, ਫਿਰ ਰਾਗ ਦੁਆਰਾ ਤੁਸੀਂ ਕਿਵੇਂ ਨੂਰ ਸ਼ਾਹ ਦੇ ਅਸਰ ਹੇਠ ਆ ਗਏ? ਸੋ ਭਾਈ ਮਰਦਾਨਾ ਜੀ ਨੇ ਬਹੁਤ ਹੀ ਸੂਖਸ਼ਮ ਵਿਚਾਰ ਇੱਥੇ ਦਰਸਾਏ ਹਨ ਕਿ ਇੱਕ ਰਾਗ ਮਸਤ ਆਉਂਦਾ ਹੈ, ਇੱਕ ਕੀਰਤਨ ਮਸਤ, ਦੋਨਾਂ ਵਿੱਚ ਕੀ ਫਰਕ ਹੈ? ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਮਰਦਾਨਾ: ਪਾਤਸ਼ਾਹ, ਡਾਢੇ ਕਰੜੇ ਦੇਸ਼ ਵਿੱਚ ਆਏ ਹਾਂ, ਸਾਰੇ ਹਿੰਦੂ ਹਨ ਅਤੇ ਅਚਰਜ ਹਿੰਦੂ, ਕੋਈ ਲਾਗੇ ਛੂਹਣ ਨਹੀਂ ਦਿੰਦਾ। ਅੱਜ ਇੱਥੇ ਬੈਠਿਆਂ ਵੀ ਦੂਸਰਾ ਦਿਨ ਚੜਿਆ ਹੈ, ਨਗਰੀ ਪਾਸ ਹੈ, ਆ ਗਿਆ ਦਿਓ ਤਾਂ ਜਾਵਾਂ ਕੁਛ ਮੰਗ ਪਿੰਨ ਕੇ ਢਿੱਡ ਭਰਾਂ। ਗੁਰੂ ਨਾਨਕ ਦੇਵ: ਜਾਓ ਮਰਦਾਨਾ, ਮੰਗਣਾ ਕਾਸ ਨੂੰ ਹੈ? ਇੱਕ ਸਾਈਂ ਤੋਂ ਜੋ ਮੰਗਿਆ, ਹੁਣ ਕਿਸੇ ਹੋਰ ਉਸ ਤੋਂ ਕਾਸ ਨੂੰ ਮੰਗਣਾ ਹੋਇਆ? ਤੂੰ ਜਾ ਨਗਰੀ, ਇੱਕ ਝੰਡਾ ਬਾਡੀ ਹੈ, ਪਾਖਰ ਤਿਸ ਦੇ ਪਿਤਾ ਦਾ ਨਾਮ ਹੈ, ਪਤਾ ਪੁੱਛਦਾ ਜਾ, ਉਹ ਅੰਨ ਪਾਣੀ ਦੀ ਸੇਵਾ ਕਰੇਗਾ। ਮਰਦਾਨਾ ਮੱਥਾ ਟੇਕ ਕੇ ਚਲਾ ਗਿਆ, ਨਗਰੀ ਜਾ ਵੜਿਆ। ਅੱਗੇ ਜੋ ਮਿਲੇ, ਮਰਦਾਨਾ ਚਾਹੇ ਕਿ ਇਸ ਪਾਸੋਂ ਝੰਡੇ ਦਾ ਘਰ ਪੁੱਛਾਂ, ਪਰ ਕਿਸੇ ਦਾ ਮੱਥਾ ਮਰਦਾਨੇ ਨੂੰ ਐਡਾ ਚੰਗਾ ਨਾ ਲੱਗੇ ਕਿ ਹੀਆ ਕਰਕੇ ਪੁੱਛੇ। ਇੰਨੇ ਨੂੰ ਇੱਕ ਭਾਉਂ ਦੇ ਮੱਥੇ ਵਾਲਾ ਤੁਰਿਆ ਆਵੇ, ਉਸ ਨਾਲ ਚਾਰ ਸਰੀਰ ਸ਼ੋਭਾ ਵਾਲੇ ਵੀ ਸਨ, ਦੋਏ ਚਾਕਰ ਵੀ ਮਗਰ ਸਨ। ਮੱਥਾ ਤੱਕ ਕੇ ਮਰਦਾਨੇ ਨੇ ਬੇਚੱਕ ਉਹ ਉਸ ਤੋਂ ਪੁੱਛਿਆ, ਭਾਈ ਨਿਰੰਕਾਰ ਤੇਰਾ ਭਲਾ ਕਰੇ, ਝੰਡੇ ਬਾਡੀ ਦੇ ਘਰ ਦਾ ਪਤਾ ਤਾਂ ਦੱਸ। ਉਸ ਮਨੁੱਖ ਨੇ ਮਰਦਾਨੇ ਦੇ ਨੈਣਾਂ ਵੱਲ ਤੱਕਿਆ, ਤੱਕ ਕੇ ਖਿੜਿਆ, ਸਾਥੀਆਂ ਅਤੇ ਚਾਕਰਾਂ ਨੂੰ ਕਹਿਣ ਲੱਗਾ, ਤੁਸੀਂ ਚਲੋ, ਮੈਂ ਇਸ ਨਿਰੰਕਾਰ ਦਾ ਨਾਂ ਲੈਣ ਵਾਲੇ ਨੂੰ ਝੰਡੇ ਦੇ ਘਰ ਅਪਣਾਵਾਂ। ਤਾਂ ਨਾਲ ਦੇ ਚਾਕਰਾਂ ਆਖਿਆ, ਸਾਹਿਬ ਜੀ ਅਸੀਂ ਅਪਣਾਉਂਦੇ ਹਾਂ, ਤੁਸੀਂ ਕਾਸ ਨੂੰ ਔਖੇ ਆਉਂਦੇ ਹੋ। ਮਰਦਾਨਾ: ਮੈਨੂੰ ਪਤਾ ਦੱਸ ਦਿਓ, ਨਾ ਸਾਹਿਬ ਜੀ ਖੇਚਲ ਕਰਨ, ਨਾ ਸੇਵਕ ਜੀ। ਉਹ ਮਰਦ ਬੋਲਿਆ, ਭਾਈ ਨਿਰੰਕਾਰ ਦਾ ਨਾਂ ਲੈਣ ਵਾਲੇ, ਇਹ ਮੇਰਾ ਹੀ ਕੰਮ ਹੈ, ਆਓ। ਤਾਂ ਨਾਲ ਲੈ ਕੇ ਟੁਰ ਪਿਆ ਅਤੇ ਪੁੱਛਣ ਲੱਗਾ ਕਿ ਭਾਈ ਤੂੰ ਝੰਡੇ ਨੂੰ ਕਿਵੇਂ ਜਾਣਦਾ ਹੈ? ਕਦ ਦੀ ਸਿਆਣ ਹੈ ਤੇਰੀ, ਤੂੰ ਇਸ ਦੇਸ਼ ਦਾ ਨਹੀਂ ਜਾਪਦਾ? ਤਾਂ ਮਰਦਾਨੇ ਆਖਿਆ, ਮੇਰਾ ਦੇਸ਼ ਤਾਂ ਲਾਹੌਰ ਦਾ ਪਰਗਨਾ ਹੈ, ਅਤੇ ਝੰਡੇ ਨੂੰ ਹੂੰ ਨਹੀਂ ਜਾਣਦਾ, ਨਾ ਸਿਆਣਦਾ ਹਾਂ। ਮੇਰਾ ਸਾਹਿਬ ਸਿਆਣਦਾ ਹੈ, ਉਸ ਮੈਨੂੰ ਘੱਲਿਆ ਹੈ। ਝੰਡੇ ਦਾ ਰਸਤਾ ਦੱਸਣ ਵਾਲਾ ਇੰਦਰ ਸੈਣ ਸੀ, ਜੋ ਇਹ ਨਿਰੰਕਾਰ ਦਾ ਨਾਂ ਲੈ ਕੇ ਬੋਲਣ ਵਾਲੇ ਨੂੰ ਆਪਣੇ ਸਤਸੰਗੀ ਮਿੱਤਰ ਦੇ ਘਰ ਛੱਡਣ ਲਈ ਆਪ ਆਇਆ ਹੈ। ਘਰ ਅਪੜਾ ਕੇ ਅਤੇ ਝੰਡੇ ਨਾਲ ਮਿਲਾ ਕੇ ਇੰਦਰ ਸੈਣ ਆਪਣੇ ਘਰ ਨੂੰ ਚਲਾ ਗਿਆ। ਝੰਡੇ ਨੇ ਮਰਦਾਨੇ ਨੂੰ ਆਦਰ ਨਾਲ ਬਹਾਇਆ ਅਤੇ ਫਿਰ ਪੁੱਛਿਆ, ਭਲੇ ਪੁਰਖ ਜੀ, ਆਪ ਕਿਸ ਦੇਸ਼ ਤੋਂ ਆਏ ਹੋ? ਦਾਸ ਨੂੰ ਕੀ ਆ ਗਿਆ ਹੈ? ਮਰਦਾਨਾ: ਦੇਸ਼ ਸਾਡਾ ਤਾਂ ਉੱਤਰਾਖੰਡ ਦੇ ਹੇਠਲੀਆਂ ਪੱਧਰਾਂ ਹਨ, ਜਿੱਥੇ ਕਿ ਪੰਜ ਦਰਿਆ ਵਗਦੇ ਹਨ, ਕਹੀਦੇ ਪੰਜ ਹਨ, ਉਂਜ ਹੈਨ ਸੱਤ, ਸਪਤ ਸਿੰਧੂ ਧਰਤੀ ਹੈ, ਪਰਗਨਾ ਲਾਹੌਰ ਹੈ ਰਾਜਧਾਨੀ, ਤਿਸ ਦੇ ਲਾਗ ਦੇ ਅਸੀਂ ਹਾਂ। ਝੰਡਾ: ਧੰਨ ਭਾਗ ਜਿਉਂ ਆਇਆਂ ਨੂੰ, ਕਿਵੇਂ ਆਏ ਹੋ? ਅੱਗੇ ਸਿਆਣ ਨਹੀਂ ਸਾਡੀ ਤੁਹਾਡੀ, ਹੁਣ ਸਿਆਣ ਹੋਈ ਹੈ, ਘਰ ਟੁਰ ਕੇ ਆਏ ਹੋ, ਕਰੋ ਕੋਈ ਮਿਹਰ, ਦੇਹੋ ਆ ਗਿਆ। ਮਰਦਾਨਾ: ਤੁਸੀਂ ਡਾਢੇ ਮਿੱਠੇ ਮਿੱਠੇ ਬੋਲਦੇ ਹੋ, ਜਾਣੀਏ ਆਪਣੇ ਦੇਸ਼ ਦੇ ਹੀ ਹੋ, ਇਸ ਪਰਦੇਸ਼ ਵਿੱਚ ਮਿਲ ਪਏ ਹੋ। ਸਿਆਣ ਮੈਨੂੰ ਤਾਂ ਕਾਈ ਨਹੀਂ, ਪਰ ਮੇਰੇ ਸਾਹਿਬ ਨੂੰ ਤੁਸਾਂ ਦੀ ਸਿਆਣ ਹੋ ਸੀ, ਜੋ ਨਾਂ ਦੱਸ ਕੇ ਤੁਸਾਂ ਦੇ ਘਰ ਘੱਲਿਆ ਹੈ ਨੇ। ਝੰਡਾ ਹੈਰਾਨ ਹੋ ਕੇ, ਅੱਛਾ, ਤੁਸਾਂ ਦੇ ਸੋਹਣੇ ਸਾਹਿਬ ਜੀ ਦਾ ਕੀ ਨਾਮ ਹੈ? ਮਰਦਾਨਾ: ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਦੀ ਜੋਤ ਵਾਲੇ, ਜਿਨ੍ਹਾਂ ਨੂੰ ਅਜਾਣ ਲੋਕ ਨਾਨਕ ਤਪਾ ਕਰਕੇ ਵੀ ਸੱਦੇ ਹਨ। ਝੰਡਾ। ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਦੀ ਜੋ ਧੰਨ ਭਾਗ ਮੇਰੇ, ਮੈਨੂੰ ਐਸੇ ਉੱਚੇ ਨੇ ਯਾਦ ਕੀਤਾ ਹੈ ਜਿਸ ਨੂੰ ਤੁਸਾਂ ਨਿਰੰਕਾਰ ਦੀ ਜੋਤ ਆਖਿਆ ਹੈ। ਤੁਹਾਡਾ ਮੂੰਹ ਖੰਡ ਨਾਲ ਭਰਾਂ, ਨਿਰੰਕਾਰ ਦੀ ਜੋਤ ਵਾਲੇ ਨੂੰ ਲੱਭਦਿਆਂ ਆਹ ਦਿਨ ਆ ਗਏ ਹਨ। ਅਤੇ ਜੇ ਹੁਣ ਜੋਤ ਸਰੂਪ ਨੇ ਮੈਨੂੰ ਭਾਲ ਲਿਆ ਹੈ ਅਤੇ ਤੁਸਾਂ ਨੂੰ ਘੱਲਿਆ ਹੈ ਤਾਂ ਧੰਨ ਭਾਗ, ਸੱਚਮੁੱਚ ਧੰਨ ਭਾਗ। ਪਰ ਸਿਰ ਫੇਰ ਕੇ, ਸੱਜਣ ਜੀ ਉਦਾਸ ਨਾ ਹੋਣਾ, ਸਮਾਂ ਕਲਯੁੱਗ ਦਾ ਹੈ। ਧਰਮ ਦੇ ਤ੍ਰੈ ਪੈਰ ਖਿਸਕ ਚੁੱਕੇ ਹਨ, ਚੌਥੇ ਦਾ ਚੌਥਾ ਹਿੱਸਾ ਵੀ ਖਿਸਕ ਰਿਹਾ ਹੈ। ਕਾਲੀ ਰਾਤ ਪੈ ਰਹੀ ਹੈ, ਜਾਂ ਤਾਂ ਲੱਭਦੇ ਹਨ ਆਪਣੇ ਸੁੱਖਾਂ ਅਤੇ ਨਾਮਣਿਆਂ ਲਈ ਲੋਕਾਂ ਨੂੰ ਮਗਰ ਲਾ ਕੇ ਤੁਰਨ ਵਾਲੇ ਸਾਧੂ, ਜਾਂ ਮਿਲਦੇ ਹਨ ਧਾਗੇ ਤਵੀ ਤੰਤਰ ਮੰਤਰ ਜਾਦੂ ਟੋਣੇ ਕਰਨ ਵਾਲੇ ਸ਼ਕਤੀ ਦੇ ਉਪਾਸ਼ਕ, ਨਾਟਕਾਂ ਚੇਟਕਾਂ ਵਾਲੇ ਜਿਨ੍ਹਾਂ ਦੇ ਮਗਰ ਲੱਗਿਆਂ ਮਨ ਦੀ ਮੈਲ ਨਹੀਂ ਉਤਰਦੀ, ਸਗਵੀਂ ਹੋਰ ਚਿੰਬੜਦੀ ਹੈ। ਹਾਂਜੀ, ਸੱਚ ਹੈ, ਤ੍ਰਿਸ਼ਨਾ ਦਾ ਬੱਧਾ ਜੀਵ ਅੱਗੇ ਹੀ ਤ੍ਰਿਸ਼ਨਾ ਵਿੱਚ ਡੁੱਬਾ ਪਿਆ ਹੈ। ਉੱਤੋਂ ਜਪ ਤਪ ਯੋਗ ਸਾਧਨ ਕਰਨੇ ਤਾਂ ਤ੍ਰਿਸ਼ਨਾ ਵਾਲੇ ਕੰਮਾਂ ਨੂੰ ਕਾਮਯਾਬ ਕਰਨ ਵਾਸਤੇ, ਤਾਂ ਤ੍ਰਿਸ਼ਨਾ ਹੀ ਜਪਾਂ ਤਪਾਂ ਨਾਲ ਵਧੀ ਨਾ ਬਣਿਆ ਕੀ। ਸੱਜਣ ਜੀ, ਅਕਸਰ ਵੇਰ ਤਾਂ ਦੰਭ ਭੇਖ ਅਤੇ ਆਪਾ ਪਾਲਣ ਦੇ ਦਰਸ਼ਨ ਮੇਲੇ ਹੀ ਆਉਂਦੇ ਰਹੇ ਹਨ। ਨਿਰੰਕਾਰ ਦੇ ਰੰਗ ਰੱਤਾ ਅਚਾ ਬੇਪਰਵਾਹ, ਨਿਰੰਕਾਰ ਦੇ ਰੰਗ ਵਿੱਚ ਰੰਗ ਦੇਣ ਵਾਲਾ ਅਜੇ ਨਹੀਂ ਲੱਭਾ, ਲੱਭਦਾ ਵੀ ਕੀ ਕੂੰ। ਸਾਡੇ ਮਨ ਜੋ ਮੈਲੇ ਹੋਏ, ਸਾਡੀ ਢੂੰਡੀ ਕਸਰਾਂ ਵਾਲੀ ਹੈ। ਅਚਾ ਜਯੋਤੀ ਮਹਾਂਪੁਰਖ ਤਾਂ ਆਪੇ ਹੀ ਆਪਣੇ ਆਪ ਨੂੰ ਲਭਾਵੇ ਨਾ, ਖਬਰੇ ਕੋਈ ਤਰੁੱਠ ਪਿਆ ਅਤੇ ਆਪੇ ਆ ਗਿਆ ਹੈ ਜਯੋਤੀ ਸਰੂਪ। ਧੰਨ ਭਾਗ, ਤੁਸਾਂ ਗੁੱਸੇ ਨਾ ਹੋਣਾ, ਅੱਗ ਨਾਲ ਹੱਥ ਸਿੱਕ ਜਾਵੇ ਤਾਂ ਹੱਥਾਂ ਨੂੰ ਹਰ ਲਿਸ਼ਕਾਰ ਤੋਂ ਸੰਕੋਚ ਹੋ ਜਾਂਦਾ ਹੈ। ਖਿਮਾ ਖਿਮਾ ਸੰਤ ਜੀ, ਧੰਨ ਨਿਰੰਕਾਰ ਦਾ ਨਾਮ ਲੈਣ ਵਾਲੇ ਜੀ, ਮੈਂ ਜੋ ਆਪ ਨੇ ਕਿਹਾ ਅਮੰਨਾ ਕੀਤਾ ਹੈ। ਇਹ ਤਾਂ ਆਪ ਨੂੰ ਮੈਂ ਹੱਡ ਬੀਤੀਆਂ ਅਤੇ ਜਗ ਵਾਰਤਾ ਸੁਣਾਇਆ ਹੈ। ਮਰਦਾਨਾ, ਸੱਜਣਾ ਸੱਚ ਦਾ ਕਾਦਾ ਗਿੱਲਾ, ਸੱਚ ਸੱਚ ਹੈ। ਜੇ ਕਦੇ ਜਗਤ ਵਿੱਚ ਅੰਧਕਾਰ ਨਾ ਹੁੰਦਾ ਤਾਂ ਸਾਈ ਸੂਰਜ ਕਿਉਂ ਪਾਉਂਦਾ। ਸੱਚ ਦੀ ਕਾਲੀ ਰਾਤ ਪੈ ਗਈ ਹੈ, ਤਾਂ ਹੀ ਨਿਰੰਕਾਰ ਨੇ ਆਪਣੀ ਜਯੋਤੀ ਵਿੱਚ ਧਰ ਕੇ ਇੱਕ ਨਿਰੰਕਾਰੀ ਘੱਲਿਆ ਹੈ ਨਾ, ਜੋ ਜਗਤ ਨੂੰ ਘਰ ਘਰ ਦਰ ਦਰ ਫਿਰ ਕੇ ਤਾਰ ਰਿਹਾ ਹੈ। ਵੇਖ ਮਿੱਤਰਾ, ਤੈਨੂੰ ਇੱਕ ਰਮਜ਼ ਬੁਝਾਵਾਂ। ਇਸ ਅਰਸ਼ਾਂ ਤੋਂ ਉਤਰੇ ਨੂਰ ਦੀ, ਜਿੱਥੇ ਜਿੱਥੇ ਪਰਮੇਸ਼ਰ ਦੇ ਟੁੰਡਾਊ ਮੁੱਦਤਾਂ ਤੋਂ ਕੋਈ ਹਨ, ਕੋਈ ਤਪ, ਕੋਈ ਗਿਆਨ, ਕੋਈ ਧਿਆਨ, ਚਾਹੇ ਕਿਸੇ ਤਰ੍ਹਾਂ ਦੇ ਸਾਧਨ ਕਰ ਰਹੇ ਹਨ, ਇਹ ਉੱਥੇ ਪੁੱਜ ਕੇ ਅਪੜਦਾ ਹੈ ਅਤੇ ਆਪਣੀ ਇਲਾਹੀ ਛੋਹ ਨਾਲ ਜੀਵਿਆਂ ਕਰਕੇ ਸਾਰੇ ਸਾਧਨਾਂ ਨੂੰ ਭਾਗ ਲਾ ਦਿੰਦਾ ਹੈ। ਇਹ ਦਾਤਾ ਪਿਛਲੇ ਜਨਮਾਂ ਤੋਂ ਲੱਗੇ ਪਰ ਸਿਰੇ ਨਾ ਚੜ੍ਹੇ ਜਗਿਆਸੂਆਂ ਨੂੰ ਖੋਜ ਖੋਜ ਕੇ ਲੱਭਦਾ ਹੈ ਅਤੇ ਉਹਨਾਂ ਨੂੰ ਸਿਰੇ ਚਾੜਦਾ ਹੈ, ਜਿਵੇਂ ਕੋਈ ਤਕੜਾ ਖਿਲਾੜੀ ਸਮਿਆਂ ਤੋਂ ਅਟਕ ਭਟਕ ਰਹੀਆਂ ਨਰਦਾਂ ਨੂੰ ਚਾਤਰੀ ਨਾਲ ਪੁਗਾ ਦਿੰਦਾ ਹੈ। ਜਿੱਥੇ ਜਿੱਥੇ ਅਤੇ ਜਿਸ ਜਿਸ ਨਿਸ਼ਚੇ ਵਿੱਚ ਜੋ ਕੋਈ ਹੈ ਉੱਥੋਂ ਹੀ ਉਸਨੂੰ ਚੁੱਕਦਾ ਹੈ, ਭੁੱਲਾਂ ਸੋਧ ਕੇ ਆਪਣੀ ਛੋਹ ਲਾ ਕੇ ਉਸਨੂੰ ਸਾਈਂ ਦੇ ਸਿੱਧੇ ਰਾਹ ਪਾ ਦਿੰਦਾ ਹੈ। ਤੁਸੀਂ ਮੈਨੂੰ ਆਖਸੋ ਇਹ ਚਾਕਰ ਜੋ ਹੋਇਆ ਆਪਣੇ ਮਾਲਕ ਦੇ ਸੁਹੇਲੇ ਗਾਉਂਦਾ ਹੈ, ਅਤੇ ਮੈਂ ਤਾਂ ਹਾਂ ਹੀ ਜਾਤ ਦਾ ਜਸ ਕਰਨ ਵਾਲਾ ਮੇਰਾ ਸੀ, ਮੈਂ ਤਾਂ ਸੋਹਲੇ ਗਾਉਣੇ ਹੀ ਹੋਏ। ਪਰ ਮਿੱਤਰਾ, ਮੈਂ ਇਸ ਨੂਰ ਤੋਂ ਸੱਚ ਸਿੱਖਿਆ ਹੈ ਅਤੇ ਮੈਂ ਹੁਣ ਸੱਚ ਦੇ ਸੁਹੇਲੇ ਗਾਉਂਦਾ ਹਾਂ। ਸੱਚੋ ਸੱਚ, ਸੱਚ ਸਭਨਾ ਹੋਏ ਦਾਰੂ, ਇਹ ਜਯੋਤ ਨਿਰੰਜਨੀ ਦਾ ਵਾਕ ਹੈ। ਮੇਰੇ ਸੁਹੇਲੇ ਹੁਣ ਸੱਚ ਦੇ ਦਾਰੂ ਨਾਲ ਸੁੱਧਾ ਸੋਨਾ ਹੋ ਰਹੇ ਹਨ। ਚੰਡਾ, ਠੀਕ ਆਖਦੇ ਹੋ, ਤੁਸਾਡੀ ਰਸਨਾ ਵਿੱਚ ਸਵਾਦ ਹੈ, ਸੁਣ ਕੇ ਕੰਨਾਂ ਨੂੰ ਰਸ ਆਉਂਦਾ ਹੈ। ਸੱਚ ਦੀ ਦਸ ਬਿਨਾਂ ਬਾਣੀ ਮਧੁਰ ਨਹੀਂ ਹੁੰਦੀ। ਮੈਂ ਇੱਕ ਗੱਲ ਪੁੱਛਾਂ, ਉਦਾਸ ਤਾਂ ਨਾ ਹੋ ਸੋ? ਮਰਦਾਨਾ, ਜੀਉ ਸੱਚ ਕੇ ਪੁੱਛੋ। ਚੰਡਾ, ਜਿੱਧਰੋਂ ਆਏ ਹੋ ਉੱਧਰ ਇੱਕ ਪਾਰਾ ਕੁਫਰਗੜ੍ਹ ਸੀ ਨੂਰ ਸ਼ਾਹ ਦੀ ਗੱਦੀ, ਉਸਨੂੰ ਕਿਸਨੇ ਤੋੜਿਆ ਹੈ? ਸੋਹਾਂ ਸੁਣੀਆਂ ਹਨ ਪਰ ਪੱਕੀ ਗੱਲ ਅੱਖੀਂ ਡਿੱਠੀ ਕਿਸੇ ਦੀ ਜ਼ੁਬਾਨੀ ਨਹੀਂ ਸੁਣੀ। ਤੁਸੀਂ ਦੇਸਾਂ ਪਰਦੇਸਾਂ ਨੂੰ ਗਾਉਂਦੇ ਆ ਰਹੇ ਹੋ, ਕੋਈ ਸੋਜੀ ਹੋਵੇ ਨੇ, ਕੋਈ ਕੰਸੋ ਕੰਨੀ ਪਈ ਹੋਵੇ ਨੇ। ਮਰਦਾਨਾ ਕੁਛ ਰੰਗ ਬਦਲ ਕੇ, ਮਿੱਤਰਾ ਸੋ ਕੰਸੋ ਕਾ ਦੀ, ਅੱਖੀਂ ਡਿੱਠੀ ਤੇ ਹੱਡ ਵਰਤੀ ਦੱਸ ਸਕਦਾ ਹਾਂ। ਝੰਡਾ ਅੱਖੀਂ ਡਿੱਠੀ ਤੇ ਹੱਡ ਵਰਤੀ ਸੁਣ ਕੇ ਜੋ ਪਤਿਆ ਬਜਦਾ ਹੈ, ਹੋਰਵੇਂ ਨਹੀਂ ਬਜਦਾ। ਧੰਨ ਭਾਗ ਕੁਛ ਸੁਣਾਓ ਨਾ। ਮਰਦਾਨਾ ਉਹ ਕੁਫਰਗੜ ਇਸੇ ਸਤਿਗੁਰੂ ਨਾਨਕ ਦੇਵ ਨੇ ਤੋੜਿਆ ਹੈ, ਤੇ ਇਹ ਔਗਣ ਹਾਰ ਜੋ ਤੁਸਾਂ ਮੂਹਰੇ ਬੈਠਾ ਹੈ, ਇਹੋ ਹੀ ਉਸ ਜਾਲ ਵਿੱਚ ਜਾ ਫਸਿਆ ਸੀ। ਇਸੇ ਨਿਕਾਰੀ ਚਿੜੀ ਦੀ ਬੰਦ ਖਲਾਸ ਲਈ ਬੰਦੀ ਛੋੜ ਗੁਰੂ ਨਾਨਕ ਉਸ ਕੁਫਰਗੜ ਵਿੱਚ ਗਿਆ, ਜਿਸ ਦੇ ਬੰਦ ਨਿਵਾਰਨ ਹਾਰ ਹੱਥਾਂ ਨੇ ਨਾ ਕੇਵਲ ਮੇਰੇ ਗਲੇ ਦੀ ਸਿਲਕ ਕੱਟੀ, ਸਗੋਂ ਨੂਰ ਸ਼ਾਹ ਦੀ ਬੰਦ ਵਿੱਚ ਪਏ ਸਾਰੇ ਬੰਦੀ ਗਨ ਛੁਡਾ ਦਿੱਤੇ, ਅਤੇ ਨੂਰ ਸ਼ਾਹ ਨੂੰ ਵੀ ਅੰਧਕਾਰ ਦੇ ਬੰਦੀ ਖਾਨੇ ਵਿੱਚੋਂ ਕੱਢ ਕੇ ਚਾਨਣੇ ਵਿੱਚ ਲਿਆਂਦਾ, ਅਤੇ ਸਾਈਂ ਦੇ ਲੜ ਲਾ ਕੇ ਐਸਾ ਆਤਮ ਬਲ ਅਤੇ ਪ੍ਰਤਾਪ ਬਖਸ਼ਿਆ ਕਿ ਸੰਗਤ ਉਸਦੇ ਲੜ ਲਾਈ। ਨੂਰ ਸ਼ਾਹ ਹੁਣ ਨੂਰ ਵਿੱਚ ਹੈ, ਨੂਰ ਉਸ ਤੋਂ ਝੜਦਾ ਹੈ ਅਤੇ ਜਗਤ ਰੋਸ਼ਨ ਹੁੰਦਾ ਹੈ। ਝੰਡਾ ਤੁਸੀਂ ਅੱਠ ਪਹਿਰ ਨੂਰ ਕੋਲ ਰਹਿਣ ਵਾਲੇ, ਤੁਸੀਂ ਨੂਰ ਸ਼ਾਹ ਦੇ ਅੰਧਕਾਰ ਵਿੱਚ ਕਿਵੇਂ ਜਾ ਫਸੇ? ਮਰਦਾਨਾ ਮੈਂ ਪਿੱਛੋਂ ਤਾਂ ਪੀਣਾ ਹਾਂ, ਜਾਤ ਮੇਰੀ ਨੀਵੀਂ ਹੈ, ਸੋਬਤ ਵੀ ਪਹਿਲੇ ਰੱਬ ਦੇ ਪਿਆਰਿਆਂ ਦੀ ਨਹੀਂ ਸੀ, ਨਾ ਹੀ ਕਿਸੇ ਗੁਣ ਦਾ ਤਾਣ ਮੇਰੇ ਅੰਦਰ ਸੀ। ਆਪਣੀ ਮਿਹਰ ਦੇ ਤਾਣ ਦਾਤਾ ਜੀ ਨੇ ਮੇਰੀ ਉਂਗਲ ਫੜੀ, ਮੈਨੂੰ ਮੇਰੀ ਤਾਨਾਰੀਰੀ ਤੇ ਪ੍ਰਸੰਨ ਹੋ ਕੇ ਆਪਣਾ ਸਾਥੀ ਬਣਾ ਲਿਆ। ਝੂਠੀਆਂ ਵਾਰਾਂ ਅਤੇ ਕੁਸ਼ਾਮਤਾਂ ਦੇ ਗੀਤ ਗਾਉਣ ਵਾਲੇ ਨੂੰ ਨਿਰੰਕਾਰ ਦਾ ਕੀਰਤਨੀਆਂ ਅਤੇ ਸੱਚ ਦੇ ਸੋਹਲੇ ਗਾਉਣ ਵਾਲਾ ਬਣਾ ਲਿਆ। ਮੈਂ ਆਪਣੇ ਆਪ ਵਿੱਚ ਨਿਤਾਣਾ ਬੋਟ ਹਾਂ, ਦਾਤੇ ਦੇ ਖੰਭਾਂ ਨਾਲ ਉੱਡਦਾ ਹਾਂ। ਜਦੋਂ ਮੈਂ ਆਪੇ ਵਿੱਚ ਆ ਜਾਵਾਂ, ਮੈਂ ਨਿਤਾਣਾ ਹੋਣ ਕਰਕੇ ਔਖਾ ਹੁੰਦਾ ਹਾਂ, ਪਰ ਉਹ ਅਕਾਰਨ ਪ੍ਰੇਮ ਕਰਨ ਵਾਲਾ ਆਪਣੇ ਤਾਣ ਨਾਲ ਮੈਨੂੰ ਉਭਾਰਦਾ ਹੈ। ਸੱਜਣਾ ਮੈਨੂੰ ਰਾਗ ਦਾ ਠਰਕ ਬਾਲਾ ਹੈ, ਭੁੱਖ ਦੇ ਹੋਟੇ ਮੈਂ ਥੱਕਾ ਮਾਂਦਾ ਨੂਰ ਸ਼ਾਹ ਦੇ ਦੁਆਰੇ ਜਾ ਖੜੋਤਾ। ਉਸ ਇੱਕ ਅਚਰਜ ਰੰਗ ਦੇ ਰਾਗ ਦੀ ਗਵਾਈ ਅਤੇ ਸਾਜ਼ਾਂ ਦੀ ਨਿਪੁੰਨ ਵਜੰਤਰੀ ਨਾਲ ਮੈਨੂੰ ਰਾਗ ਮਸਤ ਕਰ ਲਿਆ। ਗੁਰੂ ਨਾਨਕ ਨੇ ਮੈਨੂੰ ਕੀਰਤਨ ਮਸਤ ਕੀਤਾ ਸੀ, ਇਸ ਵੇਲੇ ਮੈਂ ਅਡੋਲ ਹੀ ਕੀਰਤਨ ਤੋਂ ਭੁੱਲ ਕੇ ਰਾਗ ਮਸਤ ਹੋ ਗਿਆ। ਐਂ ਮੈਂ ਨਿਤਾਣਾ ਆਪਣੇ ਤਾਣ ਆ ਕੇ ਫਸ ਗਿਆ। ਮੈਂ ਮਾਨੋ ਬੋਟ ਹੋ ਗਿਆ, ਦਾਤੇ ਦੇ ਖੰਭ ਜੋ ਮੈਂ ਵਿਸਾਰ ਦਿੱਤੇ, ਪਰ ਮਿਹਰਾਂ ਅਤੇ ਪਿਆਰਾਂ ਵਾਲੇ ਨੇ ਇਸ ਬੋਟ ਨੂੰ ਫਿਰ ਪਿੰਜਰਿਓਂ ਕੱਢ ਕੇ ਅਤੇ ਆਪਣੇ ਖੰਭ ਲਾ ਕੇ ਆਪਣੀ ਚਰਨ ਸ਼ਰਨ ਅਰਸ਼ਾਂ ਵਿੱਚ ਉਡਾ ਲਿਆ। ਝੰਡਾ ਮੈਂ ਗੱਲ ਟੁੱਕਦਾ ਹਾਂ, ਪਰ ਜੋ ਸਮਝੇ ਨਾ ਪਵੇ ਉਹ ਨਿਸ਼ੰਕ ਹੋ ਕੇ ਪੁੱਛ ਲੈਣਾ ਸਤਸੰਗ ਵਿੱਚ ਚੰਗੀ ਗੱਲ ਆਉਂਦੀ ਹੈ। ਮਰਦਾਨਾ ਜੀ ਸਦਕੇ ਪੁੱਛੋ। ਝੰਡਾ ਮੈਂ ਰਾਗ ਮਸਤ ਅਤੇ ਕੀਰਤਨ ਮਸਤ ਦਾ ਫਰਕ ਨਹੀਂ ਸਮਝਿਆ। ਮਰਦਾਨਾ ਮੁਸਕਰਾ ਕੇ, ਰਾਗ ਇੱਕ ਵਿਦਿਆ ਹੈ, ਰਾਗ ਇੱਕ ਗੁਣ ਅਤੇ ਹੁਨਰ ਹੈ ਜਿਸ ਨਾਲ ਦਿਲ ਵਲਵਲੇ ਦੇ ਦੇਸ਼ ਜਾਂਦਾ ਹੈ, ਰਾਗ ਇੱਕ ਬੋਲੀ ਹੈ ਜੋ ਕਵਿਤਾ ਤੋਂ ਵੀ ਸੂਖਮ ਹੈ, ਰਾਗ ਇੱਕ ਚਿੱਤਰਕਾਰੀ ਹੈ ਜੋ ਪੱਥਰ ਦੀ ਸ਼ਿਲਪਕਾਰੀ ਅਤੇ ਰੰਗ ਦੀ ਮੁਸਵਰੀ ਤੋਂ ਬਾਰੀਕ ਹੈ। ਰਾਗ ਜਦ ਕੋਈ ਗਾਉਂਦਾ ਹੈ ਮਨ ਉਸਦੇ ਮਗਰ ਜਾਂਦਾ ਹੈ। ਰਾਗ ਜਿਸ ਵਿੱਚ ਕੋਈ ਕਵਿਤਾ ਗੀਤ ਨਹੀਂ ਗਾਵਿਆ ਜਾਂਦਾ ਪਰ ਨਿਰਾ ਰਾਗ ਹੀ ਆਪਣੇ ਆਪ ਵਿੱਚ ਗਾਵਿਆ ਜਾਂ ਬਜਾਇਆ ਜਾਵੇ ਤਾਂ ਉਹ ਇੱਕ ਬੋਲੀ ਹੈ, ਇੱਕ ਅਗਵਾਨੀ ਹੈ, ਇੱਕ ਮੋਹਿਤਾ ਹੈ ਜੋ ਆਪਣੀ ਖਿੱਚ ਨਾਲ ਮਨਾਂ ਨੂੰ ਕਿਸੇ ਰਸ ਦੇਸ਼ ਵਿੱਚ ਲੈ ਜਾਂਦੀ ਹੈ। ਜਿੰਨਾ ਭਾਵਾਂ ਵਿੱਚ ਮਨ ਐਂ ਚਲਾ ਜਾਂਦਾ ਹੈ ਉਹ ਅਕਸਰ ਸਾਡੀ ਸਮਝ ਵਿੱਚ ਪਏ ਤੋਂ ਬਿਨਾਂ ਸਾਨੂੰ ਆਪਣੇ ਵਿੱਚ ਖਿੱਚ ਲੈ ਜਾਂਦੇ ਹਨ। ਕੋਈ ਡਾਢਾ ਸੁਰਤ ਦਾ ਜੋੜਨਹਾਰ ਸਮਝਦਾ ਹੈ ਕਿ ਕਿਹੜਾ ਰਾਗ ਕੀ ਵਲਵਲਾ ਕੀ ਭਾਵ ਉਪਜਾ ਰਿਹਾ ਹੈ। ਅਕਸਰ ਗਵਈਏ ਅਤੇ ਗੁਣੀ ਜਨ ਰਾਗਾਂ ਦੇ ਨਾਵਾਂ, ਪਰਸਪਰ ਫਰਕਾਂ, ਸੁਰਾਂ ਸੁਰਤੀਆਂ, ਮੂਰਛਨਾ, ਤਾਲਾ ਆਦਿ ਦੇ ਗਿਆਤਾਂ ਅਤੇ ਉਸਤਾਦ ਹੁੰਦੇ ਹਨ, ਪਰ ਕਿਹੜਾ ਰਾਗ ਕੀ ਤਾਸੀਰ ਪੈਦਾ ਕਰ ਰਿਹਾ ਹੈ, ਕਿਹੜੇ ਵਲਵਲੇ ਨੂੰ ਛੇੜ ਰਿਹਾ ਹੈ, ਇਹਨਾਂ ਗੱਲਾਂ ਦਾ ਮਾਹਿਰ ਹਾਂ ਤਾਸੀਰ ਨੂੰ ਸਮਝਣਹਾਰ ਵਿਰਲਾ ਕਿਤੇ ਕੋਈ ਰਸਕ ਆਉਂਦਾ ਹੈ। ਹਾਂਜੀ ਫਿਰ ਦੁਹਰਾ ਦੇਈਏ, ਕੋਈ ਡਾਢਾ ਸੁਰ ਦਾ ਜੁਣਨਹਾਰ ਸਮਝਦਾ ਹੈ ਕਿ ਕਿਹੜਾ ਰਾਗ ਕੀ ਵਲਵਲਾ ਕੀ ਭਾਵ ਉਪਜਾ ਰਿਹਾ ਹੈ। ਅਕਸਰ ਗਵਈਏ ਅਤੇ ਗੁਣੀ ਜਨ ਰਾਗਾਂ ਦੇ ਨਾਵਾਂ, ਪਰਸਪਰ ਫਰਕਾਂ, ਸੁਰਾਂ ਸੁਰਤੀਆਂ, ਮੂਰਛਨਾ, ਤਾਲਾ ਆਦਿ ਦੇ ਗਿਆਤਾਂ ਦੇ ਉਸਤਾਦ ਹੁੰਦੇ ਹਨ, ਪਰ ਕਿਹੜਾ ਰਾਗ ਕੀ ਤਾਸੀਰ ਪੈਦਾ ਕਰ ਰਿਹਾ ਹੈ, ਕਿਹੜੇ ਵਲਵਲੇ ਨੂੰ ਛੇੜ ਰਿਹਾ ਹੈ, ਇਹਨਾਂ ਗੱਲਾਂ ਦਾ ਮਾਹਿਰ ਹਾਂ ਤਾਸੀਰ ਨੂੰ ਸਮਝਣਹਾਰ ਵਿਰਲਾ ਕਿਤੇ ਕੋਈ ਰਸਕ ਆਉਂਦਾ ਹੈ। ਮੇਰਾ ਦਾਤਾ ਇਸ ਭੇਦ ਦਾ ਜਾਣੂ ਹੈ, ਉਸਨੇ ਰਾਗ ਦੀ ਇਸ ਤਾਸੀਰ ਵਾਲੇ ਗੁਣ ਨੂੰ ਲਿਆ ਅਤੇ ਆਤਮ ਰੰਗ ਉਪਜਾਉਣ ਲਈ ਰਾਗ ਵਰਤਿਆ ਹੈ। ਫਿਰ ਸਾਡੇ ਸੁਖਲ ਲਈ ਇਹ ਕੀਤਾ ਕਿ ਪਰਮੇਸ਼ਰ ਦੇ ਜਸ ਦੇ ਸ਼ਬਦ ਰਚੇ ਹਨ, ਮਨ ਨੂੰ ਮਾਇਆ ਤੋਂ ਉਪਰਾਮ ਕਰਨ ਅਤੇ ਵਿਕਾਰਾਂ ਤੋਂ ਉਦਾਸ ਕਰਨ ਦੇ, ਆਪੇ ਨੂੰ ਆਪੇ ਵਿੱਚ ਜਾਗ ਦੇਣ ਦੇ, ਵਾਹਿਗੁਰੂ ਦੇ ਪਿਆਰ ਵਿੱਚ ਝੁਮਾ ਦੇਣ ਦੇ। ਐਸੇ ਵਲਵਲੇ ਅਤੇ ਭਾਵ ਉਪਜਾਉਣ ਵਾਲੇ ਸ਼ਬਦ ਕਹੇ ਹਨ ਕਿ ਸੁਣੋ ਤਾਂ ਉੱਚੀ ਰਾਉਂ ਦੀ ਜਾਨ ਪੈ ਜਾਵੇ। ਸ਼ਬਦਾਂ ਨੂੰ ਉਹਨਾਂ ਦੇ ਅਨੁਕੂਲ ਭਾਵ ਪੈਦਾ ਕਰਨ ਵਾਲੇ ਰਾਗਾਂ ਵਿੱਚ ਪਾ ਕੇ ਗਾਉਣ ਦੇ ਆਪ ਉਸਤਾਦ ਹਨ, ਅਤੇ ਮੈਂ ਉਹਨਾਂ ਦਾ ਨਿਮਾਣਾ ਨਕਲੀਆ ਹੋਣ ਦਾ ਮਾਣ ਰੱਖਦਾ ਹਾਂ। ਸੋ ਉਹ ਰਾਗ ਜਿਸ ਵਿੱਚ ਦਾਤੇ ਨੇ ਵਾਹਿਗੁਰੂ ਦਾ ਜਸ ਅਤੇ ਉੱਚੇ ਵਲਵਲਿਆਂ ਦੇ ਭਾਵ ਗਾਇਨ ਕੀਤੇ ਹਨ, ਉਹ ਕੀਰਤਨ ਹੈ ਪਹਿਲਾ, ਅਤੇ ਨਿਰਾ ਰਾਗ ਰਾਗ ਹੈ ਦੂਸਰਾ, ਅਤੇ ਵਿਕਾਰਾਂ ਦੇ ਭਾਵਾਂ ਨੂੰ ਉਦੀਪਨ ਕਰਨ ਵਾਲੇ ਬੋਲਾਂ ਵਾਲਾ ਰਾਗ, ਰਾਗ ਜੈਸੀ ਉੱਚੀ ਸ਼ੈ ਦਾ ਨੀਵਾਂ ਵਰਤਾਵ ਹੈ ਤੀਸਰਾ। ਮੈਂ ਜੋ ਕੀਰਤਨ ਮਸਤ ਕਿਹਾ ਸੀ ਉਸਦਾ ਮਤਲਬ ਇਹ ਸੀ ਕਿ ਨਿਰੰਕਾਰ ਦੀ ਸਿਫਤ ਸਲਾਹ ਵਾਲੇ ਸ਼ਬਦਾਂ ਦੇ ਭਾਵਾਂ ਨਾਲ ਭਰਿਆ ਰਾਗ ਸੁਰਤ ਨੂੰ ਜਗਤ ਤੋਂ ਉੱਚਾ ਕਰਕੇ ਆਪੇ ਵਿੱਚ ਟਿਕਾ ਦਿੰਦਾ ਹੈ ਅਤੇ ਵਾਹਿਗੁਰੂ ਦੇ ਪਿਆਰ ਵਿੱਚ ਮਗਨ ਕਰ ਦਿੰਦਾ ਹੈ, ਪਰ ਨਿਰਾ ਰਾਗ ਉਸ ਵਲਵਲੇ ਵਿੱਚ ਮਦੋਸ਼ ਕਰ ਦਿੰਦਾ ਹੈ ਕਿ ਜਿਸ ਵਲਵਲੇ ਦੀ ਤਾਸੀਰ ਉਸ ਰਾਗ ਵਿੱਚ ਆਉਂਦੀ ਹੈ। ਜੇ ਉਹ ਵੀ ਵੈਰਾਗ ਆਦਿ ਉਪਜਾਉਂਦਾ ਹੈ ਤਾਂ ਚੰਗਾ ਹੈ, ਪਰ ਵਜੰਤਰੀ ਅਤੇ ਗਵਈਏ ਲੋਕ ਅਕਸਰ ਉਸਦਾ ਵੇਖ ਸਰੀਰਕ ਭਾਵਾਂ ਵੱਲ ਪਾਉਂਦੇ ਹਨ। ਸੋ ਜਦ ਨਿਰੰਕਾਰ ਦੇ ਕੀਰਤਨ ਤੋਂ ਵਿਰਵੇ ਹੋ ਕੇ ਰਾਗ ਦੀਆਂ ਉੱਤਮ ਤਾਸੀਰਾਂ ਪ੍ਰੇਮ, ਉਤਸ਼ਾਹ, ਵੈਰਾਗ ਆਦਿ ਤੋਂ ਬੇਪਰਵਾਹ ਹੋ ਕੇ ਐਵੇਂ ਰਾਗ ਸੁਣੇ ਅਤੇ ਸੁਰਤ ਨੂੰ ਮਗਰੇ ਛੱਡ ਦਿਓ ਤਾਂ ਸੁਰਤ ਬੇਮਲੂ ਕਿਸੇ ਉਸ ਵਲਵਲੇ ਵਿੱਚ ਮਗਨ ਹੋ ਜਾਏਗੀ ਕਿ ਜਿਸ ਵੱਲ ਵਜੰਤਰੀ ਜਾਣੇ ਚਾਹੋ ਅਣਜਾਣੇ ਸਾਨੂੰ ਲਿਜਾ ਰਿਹਾ ਹੈ। ਹੁਣ ਸਮਝ ਗਏ ਹੋ ਨਾ? ਝੰਡਾ ਠੀਕ ਸਮਝ ਗਿਆ ਹਾਂ। ਸੋ ਤੁਸੀਂ ਉਸ ਵੇਲੇ ਰਾਗ ਦੀ ਕਿਸੇ ਅਣਜਾਣੀ ਤਾਸੀਰ ਵਿੱਚ ਮਗਨ ਹੋ ਕੇ ਜਿਸ ਨੂੰ ਤੁਸਾਂ ਆਪ ਕੀਰਤਨ ਕਿਹਾ ਹੈ ਉਸ ਤੋਂ ਉੱਕ ਗਏ। ਮਰਦਾਨਾ, ਮੈਂ ਰਾਗ ਦੀ ਆਪਣੀ ਤਾਸੀਰ ਨੂੰ ਪਰਖਣ ਵੱਲ ਨਾ ਪਿਆ ਕਿ ਇਹ ਕਿਸ ਵਲਵਲੇ ਦੀ ਤਾਸੀਰ ਵਾਲਾ ਹੈ। ਰਾਗ ਦੀ ਉੱਤਮਤਾ ਅਤੇ ਤੀਖਣਤਾ ਅਤੇ ਰਾਗ ਕਰਨ ਵਾਲੇ ਦੀ ਕਾਰੀਗਰੀ ਦੀ ਮਹਿਮਾ ਦੇ ਭਾਵ ਵਿੱਚ ਆ ਕੇ ਰਾਗ ਮਸਤ ਹੋ ਗਿਆ। ਉਸ ਵੇਲੇ ਉਸ ਜਾਦੂਗਰ ਨੇ ਉਹ ਕਰਤੱਵ ਵਰਤਿਆ ਜਿਸ ਨਾਲ ਇੱਕ ਆਦਮੀ ਦੂਸਰੀ ਦੀ ਮਰਜ਼ੀ 'ਤੇ ਕਾਬੂ ਪਾ ਕੇ ਉਸਦੀ ਮਰਜ਼ੀ ਅਤੇ ਖਿਆਲ ਨੂੰ ਆਪਣੀ ਮਰਜ਼ੀ ਦੇ ਵਸ ਵਿੱਚ ਕਰ ਲੈਂਦਾ ਹੈ। ਉਹ ਮੂਰਖਾਂ ਨੂੰ ਤਾਂ ਤਾਕਤ ਅਤੇ ਕਰਾਮਾਤ ਭਾਸਦੀ ਹੈ, ਪਰ ਕਰਨ ਵਾਲੇ ਲੋਕ ਇਸ ਤੋਂ ਸਵਾਰਥ ਸਿੱਧੀਆਂ ਦਾ ਕੰਮ ਲੈਂਦੇ ਹਨ। ਇਹ ਇੱਕ ਪ੍ਰਕਾਰ ਦਾ ਕ੍ਰਿਸ਼ਨ ਯੋਗ, ਯਾਨੀ ਉਹ ਯੋਗ ਜੋ ਵਾਸ਼ਨਾ ਤ੍ਰਿਸ਼ਨਾ ਦੀ ਪੂਰਨਤਾ ਵੱਲ ਲੈ ਜਾਵੇ ਹੈ, ਅਤੇ ਇਸ ਦਾ ਨੀਵਾਂ ਵਰਤਾਵ ਚੰਗਾ ਨਹੀਂ ਹੈ। ਚਾਂਡਾ, ਤਾਂਤਰਿਕ ਕਰਤੱਵ ਅਤੇ ਸ਼ਾਕਤਕਾਂ ਦੇ ਕਾਰਨਾਮੇ ਮੈਂ ਵੀ ਡਿੱਠੇ ਹਨ। ਤੁਸਾਂ ਦੇ ਆਖੇ ਮੁਜਬ ਉਹ ਤਾਂ ਕਲਿਆਣ ਦੇ ਰਸਤੇ ਦੇ ਸਹਾਇਕ ਨਹੀਂ, ਕਿਉਂਕਿ ਉਹਨਾਂ ਦਾ ਅਕਸਰ ਵਰਤਾਓ ਤਾਂ ਵਾਸ਼ਨਾ ਤ੍ਰਿਸ਼ਨਾ ਦੇ ਪੂਰੇ ਕਰਨ ਵੱਲ ਅਤੇ ਸਰੀਰਕ ਲੋੜਾਂ ਅਤੇ ਸਵਾਦਾਂ ਨੂੰ ਵਧਾਉਣ ਅਤੇ ਪਦਾਰਥਾਂ ਦੇ ਜਮ੍ਹਾਂ ਕਰਾ ਦੇਣ ਵਾਲਾ ਹੈ। ਸੋ ਉਹ ਤਾਂ ਮਾਇਆ ਵੱਲ ਲੈ ਜਾ ਰਿਹਾ ਹੈ, ਸਗੋਂ ਆਤਮਾ ਵੱਲੋਂ ਵਧੇਰੇ ਪਿੱਠ ਕਰਾ ਰਿਹਾ ਹੈ। ਤੁਸਾਂ ਨੇ ਇਹ ਸਾਰੀ ਵਾਰਤਾ ਸੱਚ ਆਖੀ ਹੈ। ਹਾਂ ਸੱਚੀ, ਇਹ ਦੂਸਰੇ ਦੇ ਮਨ 'ਤੇ ਕਾਬੂ ਕਿਵੇਂ ਪਾ ਲੈਂਦੇ ਹਨ? ਮਰਦਾਨਾ, ਮੈਨੂੰ ਇਸ ਅਮਲ ਦੀ ਜਾਚ ਤਾਂ ਨਹੀਂ ਹੈ, ਪਰ ਦਾਤਾ ਜੀ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਅਸੀਂ ਕਿਸੇ ਅਮਲ ਕਰਨ ਵਾਲੇ ਦੇ ਅੱਗੇ ਮਨ ਵਿਛਾ ਦੇਈਏ ਅਤੇ ਉਹ ਅੱਖਾਂ ਨਾਲ ਕੇ, ਹੱਥਾਂ ਨਾਲ ਕੇ, ਬਚਨਾਂ ਨਾਲ ਸਾਡੇ ਦਿਲ ਵਿੱਚ ਖਿਆਲ ਪਾ ਪਾ ਕੇ ਆਪਣੇ ਮਗਰ ਲਈ ਚੱਲੇ ਤਾਂ ਨੀਮ ਬੇਹੋਸ਼ੀ ਜਿਹੀ ਹੋ ਕੇ ਉਸਦੀ ਮਰਜ਼ੀ ਦੇ ਵਸ ਵਿੱਚ ਹੋ ਜਾਈਦਾ ਹੈ। ਅੱਗੋਂ ਜੋ ਵੈਰਾਗਵਾਨ ਹੋਵੇ, ਮਾਇਆ ਅਤੀਤ ਹੋਵੇ ਤਾਂ ਸਵਾਰਥ ਦੇ ਕੰਮ ਨਾ ਕੱਢੇਗਾ, ਪਰ ਐਸਾ ਹੋਣਾ ਕਠਿਨ ਹੈ। ਫਿਰ ਜੇ ਉਹ ਸਵਾਰਥੀ ਨਾ ਵੀ ਹੋਵੇ ਤਾਂ ਵੀ ਉਸ ਅੱਗੇ ਮਨ ਵਿੱਚ ਕੇ ਦਬੇਲ ਜਿਹਾ ਹੋ ਜਾਂਦਾ ਹੈ। ਰਾਜ ਯੋਗ ਨਾਲ, ਭਗਤੀ ਯੋਗ ਨਾਲ, ਨਾਮ ਦੇ ਰੰਗ ਰਸ ਨਾਲ, ਸਹਿਜ ਯੋਗ ਨਾਲ ਤਾਂ ਅੰਦਰਲਾ ਉੱਚਾ ਸੁੱਚਾ ਦੂਸਰਿਆਂ ਦੇ ਅਸਰਾਂ ਹੇਠ ਨਾ ਆਉਣ ਵਾਲਾ ਸਾਖੀ ਪਦ ਵਿੱਚ, ਜਿਸ ਨੂੰ ਫਾਰਸੀ ਬੋਲੀ ਵਿੱਚ ਹਾਲਤ ਫਾਇਲੀਅਤ ਕਹੀਦਾ ਹੈ, ਉਸ ਵਿੱਚ ਟਿਕ ਕੇ ਇੱਕ ਸ਼ਖਸੀਅਤ ਤੇ ਤਾਕਤਵਰ ਵਿਅਕਤੀ ਬਣ ਜਾਂਦਾ ਹੈ। ਪਰ ਇਸ ਉੱਪਰ ਕਥੀ ਗੱਲ ਨਾਲ ਤਾਂ ਹਾਲਤ ਮਫੂਲੀਅਤ ਵਿੱਚ ਜਾ ਕੇ ਦਬੇਲ ਜਿਹਾ ਹੋ ਜਾਂਦਾ ਹੈ। ਜੇ ਕੋਈ ਕਿਸੇ ਦੇ ਸਰੀਰਕ ਰੋਗਾਂ ਜਾਂ ਭੈੜੀਆਂ ਵਾਦੀਆਂ ਦਾ ਇਸ ਨਾਲ ਇਲਾਜ ਕਰੇ ਤਾਂ ਗੱਲ ਵੱਖਰੀ ਹੈ। ਚਾਂਡਾ ਠੀਕ ਕਿਹਾ ਨੇ, ਤ੍ਰਿਸ਼ਨਾ ਤਾਂ ਮਨੁੱਖ ਦੇ ਅੰਦਰ ਇਸ ਦੀ ਆਗੂ ਹੋਈ, ਉਹ ਸੱਚ ਦੇ ਰਸਤੇ ਤੁਰਨ ਨਹੀਂ ਦਿੰਦੀ। ਸੱਚ 'ਤੇ ਖੜਾ ਤਾਂ ਉਪਕਾਰੀ ਹੋਵੇਗਾ, ਨਿਜ ਦਾ ਪਾਲੂ ਹੋਵੇਗਾ, ਪਰ ਜੋ ਮਾਰਗ ਆਪ ਨੇ ਕਹੇ ਹਨ ਕਠਨ ਬੜੇ ਹਨ। ਆਪੇ ਹੋ ਨਹੀਂ ਆਉਂਦੇ ਅਤੇ ਜੋਗੀ ਮਿਲਦੇ ਨਹੀਂ। ਭਗਤ ਵੀ ਦੁਰਲੱਭ ਹੁੰਦਾ ਜਾਂਦਾ ਹੈ ਅਤੇ ਉੱਧਰ ਸੱਚੇ ਗਿਆਨੀ ਦਾ ਵੀ ਕਾਲ ਹੈ। ਅਸਾਂ ਤਾਂ ਹਾਰ ਕੇ ਇਹ ਰਾਹ ਫੜਿਆ ਹੈ ਕਿ ਮਿਲ ਬੈਠਦੇ ਹਾਂ, ਧਰਮ ਪੁਸਤਕਾਂ ਦਾ ਵਿਚਾਰ ਅਤੇ ਪਾਪਾਂ ਨੂੰ ਜਿੱਤਣ ਦਾ ਯਤਨ ਕਰਦੇ ਹਾਂ, ਕਦੇ ਮਨ ਨੂੰ ਸੰਕਲਪਾਂ ਤੋਂ ਰੋਕ ਬਹਿੰਦੇ ਹਾਂ ਇਕਾਂਤ, ਕਦੇ ਸਰਬ ਅਨਾਤਮ ਤੋਂ ਖਿਆਲ ਨੂੰ ਮੋੜਦੇ ਹਾਂ। ਚਾਹੇ ਕੁਛ ਬਣੇ ਚਾਹੇ ਨਾ, ਆਪਣੀ ਵੱਲੋਂ ਤਰਲੇ ਲੈਂਦੇ ਰਹਿੰਦੇ ਹਾਂ। ਕਈ ਵੇਰ ਸਾਧ ਫਕੀਰ ਹੋ ਜਾਣ ਨੂੰ ਦਿਲ ਕਰਦਾ ਹੈ, ਪਰ ਸਾਧਾਂ ਫਕੀਰਾਂ ਨੂੰ ਡੋਲਦੇ ਅਤੇ ਅੰਨ ਬਸਤਰ ਲਈ ਕੋਈ ਰਚਨਾ ਰਚਦੇ ਵੇਖ ਕੇ ਆਖਦੇ ਹਾਂ ਕਿ ਨਾ ਬਈ, ਇਸ ਨਾਲੋਂ ਕਿਰਤ ਮਜ਼ੂਰੀ ਕਰਕੇ ਖਾਣਾ, ਵਿਕਾਰਾਂ ਤੋਂ ਬਚਣਾ ਅਤੇ ਮਨ ਨੂੰ ਮੋੜਨ ਵੱਲ ਲੱਗੇ ਰਹਿਣਾ ਚੰਗਾ ਹੈ, ਹੋਰ ਮੈਲ ਤਾਂ ਨਹੀਂ ਨਾ ਪੈਂਦੀ। ਮਰਦਾਨਾ ਸੱਚ ਹੈ ਅਤੇ ਸੋਹਣਾ ਹੈ, ਗੱਲ ਤਾਂ ਕਾਈ ਵੱਡੀ ਨਹੀਂ ਪਰ ਹੈ ਵੀ ਡਾਢੀ, ਸਮਝੇ ਪੈ ਗਈ ਤਾਂ ਸਵੱਲੀ, ਨਾ ਪਈ ਤਾਂ ਔਖੀ। ਇਹ ਕਹਿ ਕੇ ਮਰਦਾਨੇ ਨੇ ਧੁੱਪ ਵੱਲ ਡਿੱਠਾ। ਚਾਂਡਾ ਸਮਝ ਗਿਆ ਕਿ ਮੈਂ ਆਪਣੇ ਸ਼ੌਕ ਵਿੱਚ ਇਹਨਾਂ ਨੂੰ ਢੇਰ ਚਿਰ ਗੱਲਾਂ ਵਿੱਚ ਪਾਈ ਰੱਖਿਆ ਹੈ, ਸਮਾਂ ਚੋਖਾ ਬੀਤ ਚੁੱਕਾ ਹੈ। ਘਰ ਆਏ ਨੂੰ ਮੈਂ ਨਾ ਪਾਣੀ ਨਾ ਧਾਣੀ ਪੁੱਛਿਆ, ਨਾ ਆਉਣ ਦਾ ਪ੍ਰਯੋਜਨ, ਇਹ ਮੈਂ ਭਲੀ ਨਹੀਂ ਕੀਤੀ। ਤਾਂ ਆਖਣ ਲੱਗਾ, ਨਿਰੰਕਾਰ ਦੇ ਪਿਆਰੇ, ਮੈਂ ਮੂਰਖ ਹਾਂ, ਆਪ ਨੂੰ ਅੰਨ ਜਲ ਨਹੀਂ ਪੁੱਛਿਆ, ਆਣੇ ਦਾ ਪ੍ਰਯੋਜਨ ਨਹੀਂ ਪੁੱਛਿਆ ਅਤੇ ਆਪਣੇ ਸੁੱਖ ਦੇ ਮਗਰ ਲੱਗ ਕੇ ਪ੍ਰਸ਼ਨਾਂ ਵਿੱਚ ਆਪ ਨੂੰ ਲਾਈ ਤੁਰਿਆ ਗਿਆ ਹਾਂ। ਕਿਰਪਾ ਕਰਕੇ ਕੁਝ ਖਾਓ ਪੀਓ, ਸੇਵਾ ਦੱਸੋ। ਮਰਦਾਨਾ ਸੱਚ ਅਤੇ ਨਿਰੋਲ ਸੱਚ ਇਹ ਹੈ ਕਿ ਮੈਂ ਤਾਂ ਆਇਆ ਹੀ ਸ਼ਹਿਰ ਵਿੱਚ ਖਾਣ ਲਈ ਸਾਂ। ਮੈਂ ਜੋਤ ਨਿਰੰਜਨੀ ਨੂੰ ਕਿਹਾ ਸੀ ਕਿ ਕਿਤੇ ਕੁਝ ਮੰਗ ਕੇ ਖਾ ਆਵਾਂ, ਲੋਕ ਸਾਥੋਂ ਪਰੇ ਅੜਦੇ ਹਨ, ਭੇਸ ਵੇਖ ਕੇ ਖਬਰੇ ਕੀ ਸਮਝਦੇ ਹਨ। ਪਰ ਮਾਲਕ ਜੀ ਨੇ ਆਖਿਆ ਕਿ ਮੰਗਣ ਦੀ ਲੋੜ ਨਹੀਂ, ਨਿਰੰਕਾਰ ਪਿਆਰ ਨਾਲ ਖਿਲਾਵੇਗਾ। ਇਹ ਆਖ ਕੇ ਆਪਨੇ ਆਪ ਦਾ ਪਤਾ ਦਿੱਤਾ ਕਿ ਉਸਦੇ ਘਰ ਚਲੇ ਜਾਓ। ਸੋ ਮੇਰਾ ਪ੍ਰਯੋਜਨ ਹੀ ਰੋਟੀ ਖਾਣ ਦਾ ਹੈ ਸੀ, ਜਾਂ ਜੋ ਕੁਛ ਮਿਲ ਜਾਵੇ, ਅਤੇ ਸਾਹਿਬ ਜੀ ਦਾ ਘਾਲਣ ਵਿੱਚ ਕੀ ਪ੍ਰਯੋਜਨ ਹੈ ਉਹ ਆਪ ਜਾਣਦੇ ਹਨ। ਚੰਡਾ ਵਾਹ ਸੱਜਣਾ, ਖੁਸ਼ ਕਰ ਦਿੱਤਾ ਈ, ਕਾਹਨੂੰ ਕੋਈ ਸਾਧ ਇਉਂ ਸਾਫ਼ ਸੱਚ ਆਖਦਾ ਹੈ। ਵਾਹ ਵਾਹ ਜੋਤ ਨਿਰੰਜਨੀ ਦੇ ਸਾਥੀਆ, ਅੱਜ ਜਾਪਦਾ ਹੈ ਸੱਚ ਰੂਪ ਧਾਰ ਕੇ ਆਇਆ ਹੈ ਮੈਨੂੰ ਤਾਰਨ। ਅੱਛਾ ਇਹ ਦੱਸ, ਆਪਨੇ ਵੀ ਤਾਂ ਭੋਜਨ ਨਹੀਂ ਨਾ ਕੀਤਾ ਹੋਊ? ਮਰਦਾਨਾ ਮੈਂ ਹਾਂ ਦਾਸ ਅਤੇ ਜੀਵ ਉਹ ਹਨ ਸਾਹਿਬ ਅਤੇ ਜੋਤੀ ਰੂਪ, ਭੋਗ ਤ੍ਰਿਖਾ ਉਹਨਾਂ ਨੂੰ ਨਹੀਂ ਸਤਾਉਂਦੀਆਂ, ਕਿਸ ਆਧਾਰ ਉਹ ਨਹੀਂ ਕਾਬਰਦੇ। ਉਹ ਜਾਣਨ ਆਖਦੇ ਹਨ ਕਿ ਕੋਈ ਟਿਕਾਣਾ ਐਸਾ ਹੈ ਕਿ ਨਾਮ ਦਾ ਆਧਾਰ ਸਰੀਰ ਨੂੰ ਵੀ ਪਾਲਦਾ ਹੈ, ਤਿੱਥੇ ਊਂਗ ਨਾ ਭੁੱਖ ਹੈ ਅਰ ਅੰਮ੍ਰਿਤ ਨਾਮ ਸੁਖਵਾਸ। ਕੀ ਜਾਣੀਏ ਜੋ ਆਪ ਦੇ ਪ੍ਰੇਮੀ ਹਨ, ਘਰ ਘਰ ਵਿੱਚ ਰਸੋਈ ਪਕਾ ਕੇ ਥਾਲ ਪਰੋਸ ਕੇ ਆਪ ਦਾ ਧਿਆਨ ਧਰ ਕੇ ਅਰਦਾਸ ਕਰਦੇ ਹਨ ਕਿ ਆਪ ਦੀ ਰਸਨਾ ਇਸ ਦਾ ਸਵਾਦ ਲਵੇ, ਉਹ ਕੋਈ ਆਧਾਰ ਅਰਦਾਸਾਂ ਦੀਆਂ ਤਰਬਾਂ ਅਤੇ ਥਰਾਂ ਦਾ ਉਹਨਾਂ ਦੇ ਸੁਖਮ ਆਪੇ ਨੂੰ ਮਿਲਦਾ ਰਹਿੰਦਾ ਹੈ, ਸਾਈਂ ਜਾਣੇ ਜਾਂ ਉਹ ਆਪ। ਚਾਂਡਾ, ਪਰ ਉਂਝ ਉਹਨਾਂ ਅੱਜ ਭੋਜਨ ਤਾਂ ਨਹੀਂ ਪਾਇਆ ਅਜੇ। ਮਰਦਾਨਾ, ਨਾ ਕੇਵਲ ਅੱਜ ਸਗੋਂ ਕੱਲ੍ਹ ਪਰਸੋਂ ਦੇ ਪੌਣ ਆਹਾਰੀ ਹੀ ਹਨ। ਚਾਂਡਾ, ਲਓ ਫਿਰ ਤੁਸੀਂ ਤਾਂ ਜੋ ਤਿਆਰ ਹੈ ਪਾ ਲਓ ਅਤੇ ਉਹਨਾਂ ਵਾਸਤੇ ਲੈ ਕੇ ਮੈਂ ਤੁਸਾਂ ਦੇ ਨਾਲ ਚੱਲਦਾ ਹਾਂ, ਮੈਂ ਉਹਨਾਂ ਨੂੰ ਖੁਆਲ ਕੇ ਖਾਵਾਂਗਾ। ਮਰਦਾਨਾ, ਗੱਲ ਤਾਂ ਸੋਹਣੀ ਹੈ, ਪਰ ਉਹਨਾਂ ਦੇ ਖਾਦੇ ਬਿਨਾਂ ਮੈਂ ਕੀ ਕੁਰ ਖਾਵਾਂ। ਪਹਿਲੋਂ ਸਾਹਿਬ ਖਾਵੇ ਤਾਂ ਮਗਰੋਂ ਨਫ਼ਰ ਮੂੰਹ ਪਾਵੇ। ਚਾਂਡਾ, ਇਹ ਵੀ ਖਰੀ ਗੱਲ ਆਖੀ ਨੇ। ਤਾਂ ਚਾਂਡੇ ਨੇ ਜੋ ਰਾਜੇ ਦੇ ਮਹਿਲਾਂ ਦਾ ਕਾਰੀਗਰ ਸੀ ਉਸਦੇ ਬਾਗ ਤੋਂ ਕੁਛ ਫਲ ਮੰਗਵਾਏ ਅਤੇ ਕੁਛ ਰਿੱਧਾ ਪੱਕਾ ਘਰੋਂ ਤਿਆਰ ਕੀਤਾ ਕਿਰਾਇਆ ਨਾਲ ਲਿਆ ਅਤੇ ਮਰਦਾਨੇ ਨੂੰ ਲੈ ਕੇ ਤੁਰ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।